सो गरीब करोर परे, इन्हीं की कृपा की सज हम है, इन्हीं की कृपा की सज हम है, इन्हीं की कृपा प्रसाद सोदान करें, इन्हीं के प्रसाद सोदान करें, दान करें, इन्हीं की कृपा के सज हम हैं, इन्हीं की कृपा के सज हम हैं, गरीब करोर परे, नहीं मोसो गरीब करोर परे, मोसो गरीब, मोसो गरीब, मोसो गरीब करोर परे, इन्हीं की कृपा के सज हम हैं, इन्हीं की कृपा सज हम है, इन्हीं की कृपा के। अग औग टरे नहीं के प्रसाद, अग औग टरे नहीं के प्रसाद, इन्हीं की कृपा पुन ताम परे, इन्हीं की कृपा पुन ताम परे, सज हम हैं, इन्हीं की कृपा के सज हम हैं, नहीं मोसो गरीब करोर परे, नहीं मोसो गरीब करोर परे, मोसो गरीब, मोसो गरीब, मोसो गरीब करो, इन्हीं की कृपा के सज हम हैं, इन्हीं की कृपा के सज हम हैं, इन्हीं की कृपा के। इन्हीं के प्रसाद सुविद्यालय, इन्हीं के प्रसाद सुविद्यालय, इन्हीं की कृपा सब छत्र मारे, इन्हीं की कृपा सब छत्र मारे, छत्र मारे, इन्हीं की कृपा के सज हम हैं, इन्हीं की कृपा के सज हम हैं, नहीं मोसो गरीब करोर परे, गरीब करोर परे मोसो गरीब मोसो गरीब मोसो गरीब करोर परे इन्हीं की कृपा लागे सजे हम खालसा मेरो रूप है खास खालसी मैं हूं करो निवास खालसा मेरो मुख है अंगा खालसी के हूं सद सद संगा खालसा मेरो इष्ट सुहृद खालसा मेरो कहियत बिरद खालसा मेरो पछियर पाता खालसा मेरो सुख अहलादा इन्हीं की कृपा के सजे हम हैं इन्हीं की कृपा के सजे हम हैं इन्हीं की कृपा के खालसा मेरो मित्र सखाई खालसा मात पिता सुखदाई खालसा मेरी शोभा सीला खालसा बंद सखा सदडीला खालसा मेरी जात अरपत खालसा सोमा को उत्पत खालसा मेरो पवन भंडारा खालसे कर मेरो सत्कारा इन्हीं की कृपा के सजे हम हैं इन्हीं की कृपा के सजे हम हैं इन्हीं की कृपा खालसा मेरो स्वजन परवारा खालसा मेरो करते उधारा खालसा मेरो पिंड परान खालसा मेरी जान की जान मान महत मेरी खालसा सही खालसा मेरो स्वार्थ सही खालसा मेरो करे निर्वाह खालसा मेरो दे अरसा खालसा मेरो करे निर्वाह खालसा मेरो दे अरसा इन्हीं की कृपा के सजे हम हैं सजे हम हैं इन्हीं की कृपा आके खालसा मेरो धर्म अर कर्म खालसा मेरो भेद निज मर्म खालसा मेरो सतगुर पूरा खालसा मेरो सज्जन सूरा खालसा मेरो बुद्ध हर ज्ञान खालसे काहो तरो त्यान खालसा मेरो बुद्ध हर ज्ञान खालसे का हो तरो त्यार, इन्हीं की कृपा की सजे हम हैं, इन्हीं की कृपा की सजे हम हैं, इन्हीं की कृपा से जात ना कही जेहवा एक पार न लही, शेष रसम सारद से बुद्ध तदपना उपमा वर्णत सुध, या मैं रंचना मिथ्या पाखी पार ब्रह्म गुरु नानक साखी, रोम रोम जे रस ना पाऊ तद्भ खालसा जस ते गाऊ, हों खालसे को खालसा मेरो पोत पोत सागर बुंदेरो, इन्हीं की कृपा के सजे हम हैं, इन्हीं की कृपा सजे हम हैं, इन्हीं की कृपा आके। खालसाया काल पुरख की फौज प्रगट्यो खालसा परमात्म की, जब लग खालसा रही नियारा तब लग तेज दियो मैं सारा, जब वे कहे विपरन की रीत मैं ना करूं इनकी प्रतीत, खालसाया काल पुरख की फौज प्रगट्यो खालसा परमात्म, इन्हीं की कृपा की सजे हम हैं, इन्हीं की कृपा की सजे हम हैं, इन्हीं की कृपा आगे। खालसे के प्रसाद कर सुतबित कोस भंडार, राजमाल साधन सकल पुत्र कलत्र व्यवहार, लश्कर नेब खवास प्रित अनचुर दासी दास, मित्र कुटुंब तन पावन मम समृत कृपा कर दास, इन्हीं की कृपा की सजे हम हैं, इन्हीं की कृपा की सजे हम हैं, नहीं मोसो गरीब करो परे, गरीब करोर परे, मोसो गरीब मोसो गरीब करोर परे, इन्हीं की कृपा की सजे हम हैं, इन्हीं की कृपा ग्रिम्बारी अर साहिबी तन मन पिंड पराण, प्रसाद खालसे कर मिलियो दान मान सन्मान, कृपावंत खालस सगल तै प्रसाद पयो गौर, मोसे रंक अनाथ जग पटकत फिरत करोर। इन्हीं की कृपा के सजे हम हैं, इन्हीं की कृपा के सजे हम हैं, इन्हीं की कृपा के। आन सेव ने सबुल कछ ईत ऊत परलोक, नेह फल सेवा तिस बिना कभी हरख कब सोग। जजन भजन मम खालसा, खालसा पूज बेजोग। दास गोविंद फतेह खालसा, तरस परस मिटे सोग। इन्हीं की कृपा के सजे हम हैं, इन्हीं की कृपा के सजे हम हैं, इन्हीं की कृपा के। खालसा पूजन ध्यान, दर्शन परसन खालसा, मुक्त रूप सत जान। आत्म रस जे जाने सो है खालस देव। प्रभ मैं मोह मैं दास रंचक नाहन पेव। इन्हीं की कृपा के सजे हम हैं, इन्हीं की कृपा के सजे हम हैं, इन्हीं की कृपा के। ये जिहड़े शब्द आप जी ने सरवण कीते हैं, धन गुरु गोबिंद सिंह जी महाराज के उच्चारण कीते हुए। पहला शब्द इन्हीं की कृपा के सजे हम हैं, नहीं मोसो गरीब करोर परे। दूसरा शब्द खालसा मेरो रूप है खास, खालसे मैं हूं करो निवास। तीसरा शब्द खालसे के प्रसाद कर सुतबित कोस भंडार। पहले शब्द विच खालसे दी वड़ियाई, खालसे दी कृपा दे नाल मैं हां, जो कुछ भी मेरे कोल है खालसे दी कृपा दे नाल। ए धन गुरु गोबिंद सिंह जी महाराज खालसे ने वड़ियाई दिंदे हन, ते दूसरे शब्द विच ए कहंदे हन खालसा मेरा रूप है, क्योंकि खालसे दे विच मैं आप निवास करदा। और तीसरे शब्द विच कहया प्रसाद का आखरी मतलब है कृपा। खालसे ने कृपा करके मेरे ते ये सारिया खुशियां दान मान सारा कुछ खालसे ने मैनू बख्शिया। पर शब्द के अखीर विच एक गल कही, खालसा कौन है? आत्म रस जे जान ही सो है खालस देव। जिसने आत्मक रस नू जाने है, वो है खालसा। ए नहीं कि कली कृपाण पाली, सिर ते दस्तार सजा ली, अमृत छक लिया, ना रहत है ना कोई असूल ना उच्चा जीवन। कृपान पा के अगल कोई कृपान पा के सिर ते दस्तार सजा के अमृत छा के अगर कोई ए आखे मैं हुण खालसा हो गया नहीं, कला बाहर दा पहरावा नहीं। सतगुरु जी कहिंदे हन जिन्हें आत्म रस नूं जाणिया ओ है खालसा ते खालसा मेरा रूप है। आत्म रस जे जान ही सो है खालस देव, जिसने आत्मक रस नूं नहीं जाणिया ओ बेशक अपने आप नूं सिंह अखवावे खालसा अखवावे पर ओह खालसा नहीं। गुरु दा रूप खालसा, पर खालसा कौन जिहदे विच ये खूबियां हन जिहड़ियां खूबियां इन्हां शब्दां दे विच आपां सरवण कीतियां। आओ विचार करिए, विसाखी सदियां तो लोग मनांदे आए, पर जिहड़ी विसाखी धन गुरु गोबिंद सिंह जी महाराज ने मनाई खालसे पंथ की साजना करके, इस विसाखी ने एक नवा रंग और एक नवा उत्साह और एक नवा इनकलाब समाज विच लियांदा। आओ इस विसाखी बारे आपां सारे रल के विचार करिए। इन्हीं की कृपा की सजे हम हैं, इन्हीं की कृपा की सजे हम हैं। नहीं मोसो गरीब करोर परे, नहीं मोसो गरीब करोर परे, मोसो गरीब मोसो गरीब मोसो गरीब करोर परे। इन्हीं की कृपा की सजे हम हैं, इन्हीं की कृपा आके। सब तो पहला अपने मना विच इस गल नूं चंगी तरह बिठा लई, धन गुरु गोबिंद सिंह जी महाराज ने खालसे पंथ की साजना क्यों कीती। हिंदुस्तान दे विच ऊच नीच जात पात बहुत मन्नी जांदी सी, और फिर मुगलां दा राज और मुगलां दे अगे कोई भी अड़ के नहीं सी खड़ा होता। इतों तक कि पहाड़ी राजपूत राजे भी मुगलां नूं अपनियां धीआं दे डोले दे के राज करदे सन। अणख खत्म हो चुकी सी, मंदिर तोड़े जांदे सन, हिंदुआं नूं जबरदस्ती मुसलमान बनाया जांदा सी। अणख वाला जीवन नहीं सी। औरंगजेब बादशाह ने इथों तक कह दिता सी कोई गैर मुसलमान घोड़े की सवारी नहीं कर सकता, सिर ते पग नहीं बन सकता, कोल शस्त्र नहीं रख सकता। मंदिरों में पूजा बंद कर दी, तीर्थ स्थानों ते जाना बंद कर दिता। उस वेले धन गुरु गोबिंद सिंह जी महाराज ने फिर गल कही, ऐसा खालसा साजांगा अणख नाल जिहड़ा जीवेगा, जातां पातां खत्म होणगियां, और ये जिहड़ा जुलमी राज है इसका नाश होवेगा। सारियां गल्लां सोच के धन गुरु गोबिंद सिंह जी महाराज ने यह भी विचार कीती, जात पात दे झगड़े हन, ऊच नीच दे झगड़े हन, ते सब तो पहला ऊच नीच खत्म कीती जाए। क्योंकि जदों तक आपस विच प्यार नहीं, मेल मिलाप नहीं, उदों तक ਕਿਸੇ ਵੀ ਕੰਮ ਵਿੱਚ ਕਾਮਯਾਬੀ ਹਾਸਲ ਨਹੀਂ ਹੁੰਦੀ। ਵਿਸਾਖੀ ਦਾ ਦਿਨ ਆ ਰਿਹਾ ਸੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੂਰ ਦੂਰ ਸੁਨੇਹ ਭੇਜ ਕੇ ਸਿੱਖ ਸੰਗਤਾਂ ਨੂੰ ਆਨੰਦਪੁਰ ਸਾਹਿਬ ਆਉਣ ਵਾਸਤੇ ਹੁਕਮ ਕੀਤਾ ਕਿ ਇਸ ਵਿਸਾਖੀ ਤੇ ਵੱਧ ਚੜ ਕੇ ਪਹੁੰਚੋ ਔਰ ਸੰਗਤਾਂ ਗੁਰੂ ਦਾ ਹੁਕਮ ਮੰਨ ਕੇ ਬੜੀ ਭਾਰੀ ਗਿਣਤੀ ਵਿੱਚ ਆਨੰਦਪੁਰ ਸਾਹਿਬ ਪਹੁੰਚੀਆਂ। ਇਤਿਹਾਸਕ ਲਿਖਤ ਅਨੁਸਾਰ ਤਕਰੀਬਨ 80,000 ਦੇ ਕਰੀਬ ਸੰਗਤਾਂ ਆਨੰਦਪੁਰ ਸਾਹਿਬ ਪਹੁੰਚੀਆਂ ਵਿਸਾਖੀ ਵਾਲੇ ਦਿਨ, ਕਿਉਂਕਿ ਪਿਆਰੇ ਗੁਰੂ ਦਾ ਹੁਕਮ ਮਿਲਿਆ ਗੁਰੂ ਦੇ ਦਰਸ਼ਨ ਕਰਨ ਔਰ ਗੁਰੂ ਦੇ ਬਚਨ ਸੁਣਨ। ਇਹ ਸੰਗਤਾਂ ਆਈਆਂ, ਪਰ ਇਸ ਵਿਸਾਖੀ ਤੇ ਕਿਹੜਾ ਕੌਤਕ ਹੋਣਾ ਹੈ ਇਸ ਬਾਰੇ ਗੁਰੂ ਤੋਂ ਸਿਵਾ ਹੋਰ ਕੋਈ ਨਹੀਂ ਜਾਣਦਾ। ਇਨਹੀ ਕੀ ਕਿਰਪਾ ਕੀ ਸਜ ਹਮ ਹੈ, ਇਨਹੀ ਕੀ ਕਿਰਪਾ ਕੀ ਸਜ ਹਮ ਹੈ, ਇਨਹੀ ਕੀ ਕਿਰਪਾ ਕੀ। ਵਿਸਾਖੀ ਦੀ ਕਥਾ ਜਿਸ ਨੂੰ ਅਸੀਂ ਬੜੇ ਚਾਅ ਪਿਆਰ ਨਾਲ ਸੁਣਦੇ ਹਾਂ। ਵਿਸਾਖੀ ਦੀ ਕਥਾ ਕਰਨ ਤੋਂ ਪਹਿਲਾਂ ਆਓ ਥੋੜਾ ਜਿਹਾ ਹੋਰ ਇਤਿਹਾਸ ਦੇ ਪਿੱਛੇ ਚੱਲੀਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, 11 ਮਹੀਨੇ 11 ਦਿਨ ਇੱਕ ਗੁਫਾ ਵਿੱਚ ਬੈਠੇ ਰਹੇ। ਭਾਈ ਵੀਰ ਸਿੰਘ ਜੀ ਲਿਖਦੇ ਹਨ, 11ਵੇਂ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨੂੰ ਇੱਕ ਗੱਲ ਚੇਤੇ ਕਰਾਈ। ਇਹ ਅਕਾਲ ਪੁਰਖ ਤੁਸਾਂ ਕਿਹਾ ਸੀ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਵੇ ਕੋ ਸਾਚਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ ਵਿੱਚ ਭੇਜ ਰਿਹਾ। ਹੁਣ ਮੈਨੂੰ ਦੱਸੋ, ਪੰਥ ਨੂੰ ਮੈਂ ਕੈਸੀ ਸ਼ਕਲ ਕੈਸੀ ਸੂਰਤ ਦਿਆਂ। ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਇੱਕ ਸੂਰਤ ਆਈ, ਲੱਤਾਂ ਪਤਲੀਆਂ ਪਰ ਪਾਰ ਸਹਿਣ ਵਾਲੀਆਂ, ਮੱਥਾ ਚਮਕਦਾ ਹੈ, ਚੌੜੀ ਛਾਤੀ, ਸੋਹਣਾ ਦਾੜਾ, ਸਿਰ ਤੇ ਦਸਤਾਰ, ਗਾਤਰੇ ਕਿਰਪਾਨ, ਤੇੜ ਕਸ਼ਹਿਰਾ, ਹੱਥ ਵਿੱਚ ਕੜਾ, ਬੁੱਲ ਫਰਕਦੇ ਹਨ, ਅੱਖਾਂ ਵਿੱਚ ਨਾਮ ਦੀ ਲਾਲੀ, ਚਿਹਰੇ ਤੇ ਜਲਾਲ। ਸੋਹਣੀ ਸੂਰਤ ਨੂੰ ਦੇਖਿਆ ਤੇ ਗੁਰੂ ਸਾਹਿਬ ਜੀ ਪੁੱਛਦੇ ਹਨ, ਤੂੰ ਕੌਣ ਹੈ? ਸੂਰਤ ਬੋਲੀ, ਮੈਂ ਖਾਲਸਾ। ਤਾਂ ਗੁਰੂ ਸਾਹਿਬਾਂ ਨੇ ਪੁੱਛਿਆ, ਐ ਸੂਰਤ ਤੂੰ ਕਿੱਥੋਂ ਆਈ? ਸੂਰਤ ਬੋਲੀ, ਤੁਹਾਡੇ ਹਿਰਦੇ ਵਿੱਚੋਂ ਮੈਨੂੰ ਹੁਣ ਬਾਹਰ ਪ੍ਰਗਟ ਕਰੋ, ਜੋ ਚਾਹੀਦਾ ਸੀ ਉਹ ਮਿਲ ਗਿਆ। ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਪਸ ਆਨੰਦਪੁਰ ਸਾਹਿਬ ਆਏ ਤੇ ਹੁਣ ਸੋਚਦੇ ਹਨ, ਸੂਰਤ ਬੜੀ ਸੋਹਣੀ ਹੈ ਪਰ ਕਿਹਨੂੰ ਦਿਆਂ? ਮਸੰਦਾਂ ਨੂੰ, ਸਾਧੂਆਂ ਸੰਨਿਆਸੀਆਂ ਨੂੰ ਕਿਹਨੂੰ ਦਿਆਂ ਇਹ ਸੋਹਣੀ ਸੂਰਤ? ਇਨਹੀ ਕੀ ਕਿਰਪਾ ਕੀ ਸਜ ਹਮ ਹੈ, ਇਨਹੀ ਕੀ ਕਿਰਪਾ ਕੀ ਸਜ ਹਮ ਹਮ ਹੈ, ਇਨਹੀ ਕੀ ਕਿਰਪਾ ਆਖੇ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ
आनंदपुर साहब पहाड़ दी गुफा विच उठ के ए विचार कीती जेड़ी सूरत खालसे दी इन्नी प्यारी है ते सूरत किन्नू दिया दुध लैन जाना होवे ते कहने आ भांडे नू चंगी तरह मांज लीए साफ कर ली जे दुध वास्ते भांडा साफ चाहिए ता अमृत दी दात वास्ते मन दा भांडा भी तो साफ चाहिए खालसे रूप वास्ते भी ते कुछ चाहिए। धन गुरु गोबिंद सिंह जी महाराज ने हुण ये विचार कीते ये खालसे सूरत ये अमृत किसनू देना आनंदपुर साहब दीवान सजिया सी धन गुरु गोबिंद सिंह जी महाराज दियां अखां बंद सन अचानक गुरु साहब ने अखां खोलियां एक पहरेदार सिख नू बुलाया ते सतगुरु कहन लगे सिखा इथों थोड़ी दूर एक दरखत है उस दरखत दे थले एक सिख बैठा रोंदा पिया जा उस नू बुला लिया पहरेदार चला गया ते की देखदा है ओ जड़ा सिख है दरखत दे थले बैठा हाथ जोड़े हन अखां बंद हन और रोंदा पिया और नाले कह रहा है धन गुरु गोबिंद सिंह जी महाराज नू महाराज काबुल तू आया केड़ा गुनाह पाप हो गया है तेरे दर तक ते आ गया पर तेरे दर्शन करन दा हुक्म नहीं। पहरेदार सिख ने इस सिख दा मोढ़ा पकड़ के हिलाया ते नाले क्या सिखा तू कोई अपराध नहीं कीता चल तेनु कलगियां वाले ने आप बुलाया सिख उठ के नाल तुर पिया पर जिस वेले ए दरबार दे अंदर दाखल होन लगा इथे दरबार दे बाहर भी एक पहरेदार खड़ा है उसने कहा ए जड़ा काबुल तू सिख आया ए दरबार दे अंदर नहीं जा सकता क्योंकि वड्डे मसंद चेतू दा हुक्म है ता नाल आया पहरेदार कहन लगा जेड़ा चेतू मसंद दा मालक है ना कलगियां वाला मैनू ओदा हुक्म होया इस सिख नू दरबार विच लैके आण दा बाहर खलोता पहरेदार पर आंट गया ए काबुल वाला सिख पहरेदार दे नाल दरबार विच दाखल होया सतगुरां दे दर्शन कीते दरबार भरे है संगतां बैठियां हन इस काबुल वाले सिख ने भज के सतगुरां दे चरणां ते जद मत्था टेकिया तां गुरु गोबिंद सिंह जी महाराज कहिंदे ने सिखा काबुल तों आया साडे नाल प्यार भी बड़ा करना है पर सिखा मेरे वास्ते भेटा की लियांदी। जद गुरु साहब ने कहा मेरे वास्ते भेटा की लियांदी है ते संगतां भी हैरान हो गई है। अज तक गुरु साहब ने भेटा की गल नहीं कीती अज सिख कुल भेटा आप मंगदे हन पर साध संगत गुरु क्यों कुछ मंग रहे है गुरु दे रंग गुरु जानदा है। सतगुरु फिर कहंदे ने सिखा काबुल तू आए पेटा की लैके आए सिख ने हाथ जोड़े ते कहा महाराज मैं सुनियारा वा एक हाथियां दे दंद दा कंगन जिद विच हीरे जड़े सन ए मैं चेतो मसंद नू ओदू दिता सी जदू ओ काबुल आया सी ते कहा सी कलगियां वाले नू पेट कर दी दूसरा कंगन जिद विच हीरे जड़े ने ਉਹ ਤਿਆਰ ਕਰਕੇ ਮੈਂ ਹੁਣ ਲਿਆਇਆ ਸੀ। ਮੈਂ ਤੁਹਾਡੇ ਕੋਲ ਆ ਰਿਹਾ ਸਾਂ, ਰਸਤੇ ਵਿੱਚ ਚੇਤੋ ਮਿਲ ਗਿਆ। ਚੇਤੋ ਨੇ ਕਿਹਾ, ਗੁਰੂ ਸਾਹਿਬ ਤੇਰੇ ਨਾਲ ਨਾਰਾਜ਼ ਨੇ, ਤੂੰ ਦਰਬਾਰ ਵਿੱਚ ਨਾ ਜਾਈ। ਤੇ ਮਹਾਰਾਜ, ਉਹ ਕੰਗਣ ਵੀ ਮੈਂ ਚੇਤੋ ਨੂੰ ਦੇ ਦਿੱਤਾ। ਜਦ ਇਹ ਗੱਲ ਕਹੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿੰਨਾ ਲਾਡ ਔਰ ਕਿੰਨਾ ਪਿਆਰ ਕਰਦੇ ਹਨ ਆਪਣੇ ਸਿੱਖਾਂ ਦੇ ਨਾਲ। ਸਤਿਗੁਰਾਂ ਨੇ ਬੜੇ ਲਾਡ ਦੇ ਨਾਲ ਆਪਣੇ ਦੋਨੋਂ ਹੱਥ ਅੱਗੇ ਕੀਤੇ ਤੇ ਨਾਲੇ ਕਹਿਣ ਲੱਗੇ, ਸਿੱਖਾ ਤੂੰ ਤੇ ਕੰਗਣ ਭੇਜੇ ਹਨ ਪਰ ਮੇਰੇ ਹੱਥ ਤੇ ਖਾਲੀ ਨੇ। ਇਹ ਕਾਬਲ ਵਾਲਾ ਸਿੱਖ ਕਹਿੰਦਾ, ਮਹਾਰਾਜ ਮੈਂ ਤੇ ਦੋਨੋਂ ਕੰਗਣ ਚੇਤੋ ਮਸੰਦ ਨੂੰ ਦਿੱਤੇ ਸਨ ਔਰ ਕੁਦਰਤੀ ਚੇਤੋ ਮਸੰਦ ਸੰਗਤ ਵਿੱਚ ਹੀ ਬੈਠਾ ਸੀ। ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ, ਮਹਾਰਾਜ ਇਹ ਸਿੱਖ ਝੂਠ ਬੋਲਦਾ, ਇਹ ਕੰਗਾਲ ਹੀਰਿਆਂ ਦੇ ਕੰਗਣ ਕਿੱਥੋਂ ਦੇ ਸਕਦਾ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ, ਚੇਤੋ ਮੇਰੇ ਸਿੱਖ ਨੂੰ ਕੰਗਾਲ ਨਾ ਕਹਿ, ਇਹ ਨਾਮ ਨਾਲ ਵੀ ਅਮੀਰ ਹੈ, ਇਹ ਧਨ ਦੌਲਤ ਨਾਲ ਵੀ ਅਮੀਰ ਹੈ ਤੇ ਮੇਰਾ ਸਿੱਖ ਕਦੇ ਕੰਗਾਲ ਨਹੀਂ। ਪ੍ਰੇਮ ਪਿਆਰ ਸ਼ਰਧਾ ਨਾਲ ਉਹਨਾਂ ਦੇ ਹਿਰਦੇ ਭਰੇ ਰਹਿੰਦੇ ਨੇ। ਜੇ ਕੰਗਣ ਤੈਨੂੰ ਚੰਗੇ ਲੱਗੇ ਨੇ ਤੈਨੂੰ ਦੇ ਦਿਆਂਗੇ, ਪਰ ਇੱਕ ਵਾਰੀ ਉਹ ਕੰਗਣ ਦਰਬਾਰ ਵਿੱਚ ਲੈ। ਚੇਤੋ ਨੇ ਫਿਰ ਕਿਹਾ, ਮਹਾਰਾਜ ਤੁਸੀਂ ਇਸ ਕੰਗਾਲ ਦੇ ਪਿੱਛੇ ਭਰੀ ਸੰਗਤ ਵਿੱਚ ਮੇਰੀ ਬੇਇੱਜ਼ਤੀ ਕਰਦੇ, ਇਹ ਕੰਗਾਲ ਕੰਗਣ ਕਿੱਥੋਂ ਦੇ ਸਕਦਾ ਹੈ। ਜਦ ਚੇਤੋ ਨੇ ਫਿਰ ਸਿੱਖ ਨੂੰ ਕੰਗਾਲ ਕਿਹਾ ਤੇ ਹੁਣ ਗੁਰੂ ਸਾਹਿਬ ਜੀ ਉੱਠ ਕੇ ਖੜੇ ਹੋਏ। ਚੇਤੋ ਨੇ ਸਿਰ ਤੇ ਪੱਗ ਬੰਨੀ ਸੀ, ਗੁਰੂ ਸਾਹਿਬ ਨੇ ਸਿਰ ਤੇ ਹੱਥ ਮਾਰਿਆ, ਚੇਤੋ ਦੀ ਪੱਗ ਸਿਰ ਤੋਂ ਥੱਲੇ ਡਿੱਗ ਪਈ ਔਰ ਵਿੱਚੋਂ ਹੀਰਿਆਂ ਦਾ ਉਹ ਕੰਗਣ ਵੀ ਬਾਹਰ ਡਿੱਗ ਪਿਆ। ਹੁਣ ਚੇਤੋ ਨੂੰ ਧਰਤੀ ਵੇਲ ਨਹੀਂ ਦਿੰਦੀ ਕਿ ਗਰਕ ਹੋ ਜਾਏ, ਅੱਖਾਂ ਨੀਵੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿੱਖ ਸ਼ਸਤਰਧਾਰੀ ਬੁਲਾਏ ਔਰ ਹੁਕਮ ਕੀਤਾ, ਜਾਓ ਚੇਤੋ ਦੇ ਘਰ, ਚਬਾਰੇ ਵਿੱਚ ਅਲਮਾਰੀ ਹੈ, ਤਾਲਾ ਤੋੜ ਕੇ ਦੂਸਰਾ ਕੰਗਣ ਵੀ ਕੱਢ ਲਿਆਓ, ਕਿਉਂਕਿ ਸਤਿਗੁਰ ਤੇ ਅੰਤਰਯਾਮੀ ਹੈ, ਉਸ ਤੋਂ ਆਪਾਂ ਕੀ ਲੁਕੋ ਸਕਦੇ ਹਾਂ। ਦੂਸਰਾ ਕੰਗਣ ਵੀ ਆ ਗਿਆ, ਸਿੱਖ ਦੀ ਭਾਵਨਾ ਤੇ ਪੂਰੀ ਹੋ ਗਈ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਨ ਇਹਨਾਂ ਮਸੰਦਾਂ ਵੱਲੋਂ ਉਚਾਟ ਹੋ ਗਿਆ, ਇਹ ਮਸੰਦ ਖਾਲਸਾ ਸਜਣ ਦੇ ਲਾਇਕ ਨਹੀਂ। ਇਹ ਮਸੰਦ ਪਹਿਲੇ ਗੁਰੂ ਸਾਹਿਬਾਂ ਦੇ ਵੇਲੇ ਤੋਂ ਜਗ੍ਹਾ ਜਗ੍ਹਾ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਿਆ ਕਰਦੇ ਸਨ, ਪਰ ਹੌਲੀ ਹੌਲੀ ਬਹੁਤੇ ਮਸੰਦ ਜਿਹੜੇ ਸਨ ਗੁਰੂ ਆਸ਼ਰੇ ਤੋਂ ਦੂਰ ਹੋ ਗਏ ਤੇ ਸਤਿਗੁਰਾਂ ਨੇ ਇਹਨਾਂ ਦੀ ਪ੍ਰੀਖਿਆ ਲਈ, ਪਰ ਇਹ ਮਸੰਦ ਗੁਰੂ ਦੀ ਕਸਵੱਟੀ ਤੇ ਪੂਰੇ ਨਾ ਉਤਰੇ। ਇਨਹੀਂ ਕੇ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੇ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਆਕੇ। ਮਸੰਦ ਪ੍ਰੀਖਿਆ ਵਿੱਚ ਪੂਰੇ ਨਾ ਉਤਰੇ। ਹੁਣ ਇੱਕ ਪ੍ਰੀਖਿਆ ਬ੍ਰਾਹਮਣਾਂ ਦੇ ਲਈ, ਦੋ ਲੰਗਰ ਲਾਏ, ਇੱਕ ਸਾਦਾ ਲੰਗਰ, ਇੱਕ ਲੰਗਰ ਵਿੱਚ ਮਾਸ ਬਣਾਇਆ। ਨਾਲੇ ਗੁਰੂ ਸਾਹਿਬ ਨੇ ਕਿਹਾ, ਜਿਹੜਾ ਸਾਦਾ ਲੰਗਰ ਖਾਏਗਾ ਉਸਨੂੰ ਦੋ ਸੋਨੇ ਦੀਆਂ ਮੋਹਰਾਂ ਮਿਲਣਗੀਆਂ, ਜਿਹੜਾ ਮਾਸ ਵਾਲਾ ਲੰਗਰ ਖਾਏਗਾ ਉਹਨੂੰ ਪੰਜ ਸੋਨੇ ਦੀਆਂ ਮੋਹਰਾਂ। ਹੁਣ ਬਹੁਤੇ ਬ੍ਰਾਹਮਣ ਜਿਹੜੇ ਸਨ ਉਹ ਮਾਸ ਵਾਲੇ ਲੰਗਰ ਵਿੱਚ ਬਹਿ ਗਏ ਕਿ ਪੰਜ ਸੋਨੇ ਦੀਆਂ ਮੋਹਰਾਂ ਮਿਲਣਗੀਆਂ। ਗੁਰੂ ਸਾਹਿਬਾਂ ਨੇ ਜੋ ਕਿਹਾ ਸੀ ਉਸੇ ਤਰ੍ਹਾਂ ਕੀਤਾ, ਪੰਜ ਪੰਜ ਮੋਹਰਾਂ ਸਾਰਿਆਂ ਨੂੰ ਦਿੱਤੀਆਂ पर गुरु साहिबां दा मन इन्हां वल्लों भी उदास हो गया, उचाट हो गया कि जिहड़ा सोने दीआं मोहरां पिछे अपना धर्म छड सकदा है वह देश कौम दी ना ते सेवा कर सकदा है और ना वह किसे वास्ते मर सकदा है ना किसे दी वह सेवा कर सकदा है। इन्हीं की कृपा की सजे हम हैं, इन्हीं की कृपा की सजे हम हैं, इन्हीं की कृपा की। साधुओं सन्यासियों की भी प्रीख्या ले पर कोई भी पूरा ना उतरिया। हुण आखरी आस संगतां ते जा पई कि हुण संगत वल देखिए। ये विचार करके ही गुरु गोबिंद सिंह जी महाराज ने विसाखी वाले दिन संगतां नूं आनंदपुर साहब बुलाया और 80,000 दे करीब संगतां आनंदपुर साहब पहुंची। कीर्तन हो रहे है। धन गुरु गोबिंद सिंह जी महाराज अपने सिंघासन ते विराजमान ने। बड़ा आनंद आ रहा है। अचानक गुरु गोबिंद सिंह जी महाराज सिंघासन तो उठ के खड़े हुए, म्यान विच कृपान खिंची और बैठिया संगतां नूं गुरु साहिबां ने गर्ज के कहा, मैनू एक सिर दी लोड़ है। पहला तां किसे नूं समझ ही ना आई, नवीं गल सी। गुरु साहिबां ने फिर कहा, मैनू एक सिर की लोड़ है। सारे चुप कर गए, सहम छा गया। गुरु सिर क्यों मंगता है? तीसरी वारी कहा, मैनू एक सिर की लोड़ है। ता भाई दया राम उठ के खड़े हुए, आके मथा टेकया, कहन लगे, महाराज मेरा सिर हाजिर है। सतगुरु दया राम नूं बहु फड़ के तंबू विच लै गए। कृपान चली, खून दी फुहार वगी। सतगुरु फिर बाहर आए, बैठिया संगतां ने देखिया कि गुरु साहब ने दया राम दा सिर वढ दिता। लहू नाल भरी कृपान लैके पंडाल विच आए ने, फिर आके सिर मंगिया। जब दोबारा सिर मंगिया ते जिहड़े पंडाल विच दूर दूर बैठे सन उठ उठ के भजन लग पे, अज गुरु नूं की हो गया, अपने सिखां नूं मारन लग पे। फिर दूसरा सिख उठिया, उहनूं भी तंबू च लै गए। फिर कृपान चली, फिर सतगुरु बाहर आए, फिर तीसरी वारी सिर मंगिया, फिर चौथी वारी आके सिर मंगिया, फिर पंजवीं वारी आके सिर मंगिया। पंजवें सिर की भी लोड़ है। ता हुण एक होर उठिया, सतगुरु उन्हों भी तंबू विच लै गए, फिर कृपान चलाई। हुण खून दी फुहार तंबू विच वगी ते ओ जिहड़ा पंडाल संगतां नाल भरिया सी अद्धे तों ज्यादा खाली हो चुका है। मरना बड़ा औखा है, कुरबानी करनी बड़ी औखी है, गल्लां करनियां बहुत सौखियां ने। जिहड़ी संगत बैठी है उन्हां विचों कई सोचते ने, हुण गुरु साहिब आके सिर मंगणगे तां मैं सिर भेट करांगा, हुण मैं सिर भेट करांगा, क्योंकि प्यार है इस वास्ते बैठे हन। पर बड़ी देर हो गई, हुण गुरु साहिब सिर मंगण नहीं आए और उस वेले बैठियां संगतां हैरान हो गईयां कि देखदे ने। जिन्हां दे सिर वड्डे सन वह तो जिउंदे जागदे ने, इक्को वर्गे कपड़े पाए ने, सिरां ते दस्तारां सजाईयां ने, चेहरे चमकदे ने, अखां विच नाम दी लाली, गात्रे कृपान, हाथ विच कड़ा, तेड़ कशहरा, ओह पंजो हाथ जोड़ के गुरु गोबिंद सिंह जी महाराज दे पिछे पिछे तुरे आंदे ने। और अगे धन गुरु गोबिंद सिंह जी महाराज हुण कृपान ਮਿਆਨ ਵਿੱਚ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਚਿਹਰੇ ਦਾ ਜਲਾਲ ਚੱਲਿਆ ਨਹੀਂ ਜਾਂਦਾ, ਅੱਗੇ ਅੱਗੇ ਆ ਪਾ ਰਹੇ ਨੇ ਔਰ ਪਿੱਛੇ ਪਿੱਛੇ ਉਹ ਪੰਜੋ ਇਸ ਤਰ੍ਹਾਂ ਤੁਰੇ ਆਉਂਦੇ ਨੇ ਮਾਨੋ ਅੱਗੇ ਚੰਦਰਮਾ ਤੇ ਜਿਵੇਂ ਪਿੱਛੇ ਸਿਤਾਰੇ ਤੁਰੇ ਆਉਂਦੇ ਨੇ। ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਆਕੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਸਨ ਤੇ ਆ ਕੇ ਬੈਠ ਗਏ ਨੇ, ਉਹ ਪੰਜੋ ਹੱਥ ਜੋੜ ਕੇ ਖੜੇ ਨੇ ਗੁਰੂ ਸਾਹਿਬਾਂ ਦੇ ਸਾਹਮਣੇ। ਸਰਬ ਲੋਹ ਦਾ ਬਾਟਾ ਪਿਆ ਜਿਹਦ ਵਿੱਚ ਪਾਣੀ ਪਾਇਆ, ਔਰ ਇਸ ਬਾਟੇ ਦੇ ਵਿੱਚ ਦੋ ਤਾਰਾ ਖੰਡਾ ਪਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੀਰ ਆਸਨ ਹੋ ਕੇ ਬੈਠ ਗਏ। ਬੀਰ ਆਸਨ ਕਹਿੰਦੇ ਹਨ ਇੱਕ ਗੋਡਾ ਨਿਵਾ ਲੈਣਾ, ਇੱਕ ਗੋਡਾ ਖੜਾ ਰੱਖਣਾ। ਗੁਰੂ ਸਾਹਿਬ ਜੀ ਬੀਰ ਆਸਨ ਹੋ ਕੇ ਬੈਠੇ, ਇੱਕ ਹੱਥ ਬਾਟੇ ਤੇ ਰੱਖਿਆ ਤੇ ਦੂਸਰੇ ਹੱਥ ਦੇ ਨਾਲ ਬਾਟੇ ਦੇ ਵਿੱਚ ਜਿਹੜਾ ਪਾਣੀ ਪਾਇਆ ਉਹਦੇ ਵਿੱਚ ਦੋ ਤਾਰਾ ਖੰਡਾ ਹਿਲਾਉਣ ਲੱਗ ਪਏ ਤੇ ਮੂੰਹ ਦੇ ਨਾਲ ਸਤਿਗੁਰ ਬਾਣੀ ਪੜ੍ਹਨ ਲੱਗ ਪਏ। ਮਾਨੋ ਉਹ ਬਾਣੀ ਖੰਡੇ ਜ਼ਰੀਏ ਪਾਣੀ ਵਿੱਚ ਘੋਲ ਕੇ ਅੰਮ੍ਰਿਤ ਪਏ ਬਣਾਉਂਦੇ ਹਨ। ਇੰਨੇ ਨੂੰ ਸੰਗਤਾਂ ਮੱਥਾ ਟੇਕਣ ਲੱਗ ਪਈਆਂ, ਕੌਣ ਆਇਆ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਿਲ ਮਾਤਾ ਸਾਹਿਬ ਦੇਵਾਂ, ਮਾਤਾ ਸਾਹਿਬ ਦੇਵਾਂ ਜਿਨ੍ਹਾਂ ਦੀ ਝੋਲੀ ਵਿੱਚ ਪਤਾਸੇ ਨੇ। ਮਾਤਾ ਜੀ ਨੇ ਆ ਕੇ ਉਹ ਪਤਾਸੇ ਉਸ ਬਾਟੇ ਵਿੱਚ ਪਾਏ, ਨਾਲੇ ਹੌਲੇ ਜਿਹੇ ਮੁਸਕਰਾਉਂਦਿਆਂ ਆਖਿਆ ਐ ਪਤੀ ਗੁਰਦੇਵ, ਐ ਸਤਿਗੁਰ ਮੇਰਾ ਹਿੱਸਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਹਾਂ ਸਾਹਿਬ ਦੇਵਾਂ, ਤੁਹਾਡਾ ਹਿੱਸਾ ਪਿਆਰ ਦਾ, ਮਿਠਾਸ ਦਾ, ਸਹਿਨਸ਼ੀਲਤਾ ਦਾ ਹਿੱਸਾ। ਮੈਂ ਅੰਮ੍ਰਿਤ ਤਿਆਰ ਕਰ ਰਿਹਾ ਊਚ ਨੀਚ ਜਾਤ ਪਾਤ ਖਤਮ ਕਰਨ ਵਾਸਤੇ, ਅਣਖ ਵਾਲਾ ਜੀਵਨ ਜੀਣ ਵਾਸਤੇ, ਤੇ ਤੁਸਾਂ ਇਹਦੇ ਵਿੱਚ ਮਿਠਾਸ ਘੋਲ ਦਿੱਤੀ, ਪਿਆਰ ਘੋਲ ਦਿੱਤਾ, ਸਹਿਨਸ਼ੀਲਤਾ ਘੋਲ ਦਿੱਤੀ। ਹੁਣ ਇਹ ਅੰਮ੍ਰਿਤ ਜਦ ਕੋਈ ਪੀਵੇਗਾ, ਜੇ ਕਿਸੇ ਦੀ ਖੋਪੜੀ ਲਾਈ ਜਾਏਗੀ ਤਾਂ ਵੀ ਉਹ ਬਾਣੀ ਪੜੇਗਾ, ਜੇ ਕਿਸੇ ਦਾ ਬੰਦ ਬੰਦ ਕੱਟਿਆ ਜਾਏਗਾ ਤਾਂ ਵੀ ਉਹ ਬਾਣੀ ਪੜੇਗਾ, ਜੇ ਕੋਈ ਚਰਖੜੀਆਂ ਤੇ ਚੜੇਗਾ ਤੇ ਤਾਂ ਵੀ ਉਹ ਬਾਣੀ ਪੜੇਗਾ। ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਕੇ। ਪੰਜਾਂ ਬਾਣੀਆਂ ਦਾ ਪਾਠ ਕੀਤਾ, ਬਾਣੀ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ। ਅੰਮ੍ਰਿਤ ਤਿਆਰ ਕਰਕੇ ਜਿਸ ਨੇ ਪਹਿਲਾਂ ਸਿਰ ਦਿੱਤਾ ਸੀ ਦਇਆ ਰਾਮ, ਦਇਆ ਰਾਮ ਦੇ ਸਾਹਮਣੇ ਗੁਰੂ ਸਾਹਿਬ ਜੀ ਖੜੇ ਹੋਏ ਔਰ ਦਇਆ ਰਾਮ ਨੂੰ ਉਸ ਬਾਟੇ ਵਿੱਚੋਂ ਇੱਕ ਅੰਮ੍ਰਿਤ ਦਾ ਚੁਲਾ ਦਿੱਤਾ ਔਰ ਨਾਲ ਇੱਕ ਨਵੀਂ ਬੋਲੀ ਦਿੱਤੀ। ਗੁਰੂ ਸਾਹਿਬ ਜੀ ਕਹਿਣ ਲੱਗੇ ਦਇਆ ਰਾਮ ਕਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਜਿਨ੍ਹਾਂ ਪੰਜਾਂ ਨੇ ਸਿਰ ਦਿੱਤੇ ਸਨ ਉਹਨਾਂ ਪੰਜਾਂ ਨੂੰ ਵਾਰੀ ਵਾਰੀ ਗੁਰੂ ਸਾਹਿਬਾਂ ਨੇ ਅੰਮ੍ਰਿਤ ਛਕਾਇਆ ਔਰ ਅੰਮ੍ਰਿਤ ਛਕਾਉਣ ਤੋਂ ਬਾਅਦ ਇੱਕ ਹੋਰ ਗੱਲ ਕਹੀ, ਦਇਆ ਰਾਮ ਅੱਜ ਤੂੰ ਤੁਹਾਡਾ ਨਾਮ ਦਇਆ ਸਿੰਘ ਹੈ। ਪੰਜਾਂ ਦੇ ਨਾਮ ਰੱਖੇ, ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ, ਔਰ ਇਹ ਜਿਹੜੇ ਪੰਜੋ ਸਨ ਕਿਸ ਇੱਕ ਜਾਤ ਦੇ ਨਹੀਂ ਸਨ, ਵੱਖ-ਵੱਖ ਜਾਤਾਂ ਦੇ ਸਨ। ਸਤਿਗੁਰਾਂ ਨੇ ਕਿਹਾ ਤੁਹਾਨੂੰ ਇੱਕ ਰੂਪ ਦਿੱਤਾ, ਇੱਕ ਨਾਮ ਦਿੱਤਾ ਸਿੰਘ, ਅੱਜ ਤੋਂ ਬਾਅਦ ਤੁਹਾਡੀ ਕੋਈ ਜਾਤ ਨਹੀਂ, ਤੁਸੀਂ ਇੱਕ ਹੋ। ਤੁਹਾਨੂੰ ਇੱਕ ਨਵਾਂ ਨਾਮ ਦੇ ਰਿਹਾ, ਖਾਲਸਾ, ਤੇ ਖਾਲਸਾ ਮੇਰਾ ਰੂਪ ਹੈ। ਹੁਣ ਤੁਸੀਂ ਇੱਕ ਬਰਾਬਰ ਹੋ। ਜਾਤਾਂ ਪਾਤਾਂ ਦੇ ਫਰਕ ਹੁਣ ਖਤਮ ਹੋ ਗਏ ਨੇ। ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਉਹਨਾਂ ਪੰਜਾਂ ਦੇ ਕੋਲੋਂ ਹੱਥ ਜੋੜ ਕੇ ਅੰਮ੍ਰਿਤ ਮੰਗਦੇ ਹਨ। ਪੰਜਾਂ ਨੂੰ ਕਿਹਾ ਹੁਣ ਮੈਨੂੰ ਵੀ ਅੰਮ੍ਰਿਤ ਛਕਾਓ। ਉਹਨਾਂ ਪੰਜਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅੰਮ੍ਰਿਤ ਛਕਾਇਆ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਨਾਮ ਬਦਲੀ ਹੋ ਗਿਆ। ਪਹਿਲਾ ਨਾਮ ਸੀ ਗੋਬਿੰਦ ਰਾਏ, ਹੁਣ ਨਾਮ ਹੋਇਆ ਗੁਰੂ ਗੋਬਿੰਦ ਸਿੰਘ ਜੀ। ਜਦ ਗੁਰੂ ਸਾਹਿਬਾਂ ਨੇ ਪੰਜਾਂ ਕੋਲ ਅੰਮ੍ਰਿਤ ਛਕਿਆ ਫਿਰ ਦੂਰ ਸਾਰਿਓ ਸੰਗਤ ਵਿੱਚੋਂ ਇੱਕ ਧੁਨ ਉੱਠੀ, ਹਰ ਗੁਰੂ ਗੋਬਿੰਦ ਦੀ ਆਈਏ ਸਦ ਅੰਮ੍ਰਿਤ ਵੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਹੋ ਤੁਸੀਂ ਇਸ ਸੰਸਾਰ ਵਿੱਚ ਪੀਰ ਪੀਰ ਰਹੇ, ਸੇਵਕ ਸੇਵਕ ਰਹੇ, ਅਵਤਾਰ ਅਵਤਾਰ ਰਹੇ, ਪੁਜਾਰੀ ਪੁਜਾਰੀ ਰਹੇ, ਪਰ ਤੁਸਾਂ ਇੱਕ ਨਵੀਂ ਰੀਤ ਚਲਾਈ, ਗੁਰੂ ਚੇਲਾ ਬਣ ਗਿਆ ਤੇ ਚੇਲਾ ਗੁਰੂ ਬਣ ਗਿਆ। ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਕੀ ਸਜੇ ਹਮ ਹੈ, ਇਨਹੀਂ ਕੀ ਕਿਰਪਾ ਕੀ। ਹੁਣ ਕੁਝ ਲੋਕ ਕਹਿੰਦੇ ਨੇ ਕੇਸ ਰੱਖਣੇ, ਵਾਲ ਰੱਖਣੇ, ਇਹ ਸਿਰਫ ਸਿੱਖਾਂ ਵਾਸਤੇ ਜ਼ਰੂਰੀ ਨੇ। ਨਹੀਂ, ਇਹ ਕੇਸ ਕੁਦਰਤ ਦੀ ਦੇਣ ਹੈ। ਕੇਸ ਰੱਖਣੇ ਸਭ ਵਾਸਤੇ ਜ਼ਰੂਰੀ ਹਨ। ਕੇਸ ਨੈਚੁਰਲ ਬਿਊਟੀ ਹਨ। ਕਿਰਪਾਨ ਸਵੈਮਾਨ ਉਚੇਰੀ ਆਤਮਕ ਅਵਸਥਾ ਦਾ ਚਿੰਨ੍ਹ ਹੈ, ਔਰ ਕਛਹਿਰਾ ਸਦਾਚਾਰ ਦਾ ਚਿੰਨ੍ਹ ਹੈ। ਕੜਾ ਸ਼ੰਕਿਆਂ ਨੂੰ ਤੋੜਨ ਦਾ ਪ੍ਰਤੀਕ ਹੈ, ਅਤੇ ਕੰਘਾ ਜਿਹੜਾ ਕਿਸਾ ਵਿੱਚ ਰੱਖਦੇ ਹਾਂ ਇਹ ਸੁਚਮ ਅਤੇ ਸੁਚੱਜ ਦਾ ਚਿੰਨ੍ਹ ਹੈ। ਜੇ ਪਿੱਛੇ ਨਿਗਾਹ ਮਾਰੀਏ ਸਾਡੇ ਦੇਸ਼ ਦੇ ਰਿਸ਼ੀ ਮੁਨੀ ਮਹਾਂਪੁਰਸ਼, ਇੱਥੋਂ ਤੱਕ ਇਸਲਾਮ ਦੇ ਪੀਰ ਪੈਗੰਬਰ ਵੀ ਕੇਸਾਧਾਰੀ ਹੋਏ, ਇੱਥੋਂ ਤੱਕ ਹਿੰਦੂ ਧਰਮ ਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਨੂੰ ਕੇਸਵ ਕਿਹਾ ਜਾਂਦਾ ਹੈ, ਔਰ ਕੇਸਵ ਉਸ ਨੂੰ ਕਿਹਾ ਜਾਂਦਾ ਹੈ ਜਿਸ ਦੇ ਕੇਸ ਹੋਣ, ਜਿਸ ਦੇ ਵਾਲ ਹੋਣ। ਵੱਡੇ ਵੱਡੇ ਮਹਾਂਪੁਰਸ਼ ਕੇਸਾਧਾਰੀ ਹੋਏ ਨੇ। ਲੋਕਾਂ ਨੇ ਕੇਸਾਂ ਦਾ ਤਿਆਗ ਕਰਨਾ ਸ਼ੁਰੂ ਕੀਤਾ ਤਾਂ ਗੁਰੂ ਨਾਨਕ ਦੇ ਘਰ ਨੇ ਦੁਨੀਆਂ ਦੇ ਲੋਕਾਂ ਨੂੰ ਫਿਰ ਇਹ ਸਮਝਾਇਆ, ਨੱਕ ਕੰਨ ਸੰਭਾਲਦੇ ਹੋ, ਹੱਥ ਪੈਰ ਸੰਭਾਲਦੇ ਹੋ, ਫਿਰ ਕੇਸ ਕਿਉਂ ਨਹੀਂ ਸੰਭਾਲਦੇ। ਕੇਸ ਲੋਕ ਕੱਟਦੇ ਨੇ, ਸਾਰੀ ਉਮਰ ਲੋਕ ਕੇਸ ਕੱਟਦੇ ਰਹਿੰਦੇ ਨੇ, ਵਾਲ ਕੱਟਦੇ ਰਹਿੰਦੇ ਨੇ, ਪਰ ਵਾਲ ਆਉਣ ਤੋਂ ਹਟਦੇ ਨੇ। ਰੱਬ ਨਹੀਂ ਹਾਰਦਾ, ਬੰਦਾ ਹਾਰ ਜਾਂਦਾ। ਜਦੋਂ ਤੱਕ ਇਨਸਾਨ ਮਰਦਾ ਨਹੀਂ ਇਹ ਵਾਲ ਆਉਂਦੇ ਰਹਿੰਦੇ ਨੇ। ਕਿਉਂ? ਕਿਉਂਕਿ ਕੁਦਰਤ ਦੀ ਦੇਣ ਹੈ। ਕੋਈ ਸਾਨੂੰ ਗਿਫਟ ਦਿੰਦਾ ਉਸਨੂੰ ਤੇ ਸੰਭਾਲ ਕੇ ਰੱਖਦੇ ਹਾਂ, ਪਰ ਇਹ ਜਿਹੜਾ ਭਗਵਾਨ, ਇਹ ਜਿਹੜਾ ਪਰਮਾਤਮਾ ਸਾਨੂੰ ਕੇਸਾਂ ਦੀ ਗਿਫਟ ਦਿੰਦਾ ਹੈ, ਇਸ ਨੂੰ ਅਸੀਂ ਲਾਹ ਕੇ ਸੁੱਟ ਦਿੰਦੇ ਹਾਂ। ਨਹੀਂ ਭਾਈ, ਵਿਚਾਰ ਕਰਨੀ, ਜਿੱਥੇ ਇੰਨਾ ਕੁਝ ਸੰਭਾਲਦੇ ਹਾਂ, ਸਰੀਰ ਸੰਭਾਲਦੇ ਹਾਂ, ਕੇਸ ਵੀ ਸੰਭਾਲੀਏ, ਕਿਉਂਕਿ ਇਹ ਕੇਸ ਪਰਮਾਤਮਾ ਦੀ ਦੇਣ। ਇਸ ਤਰ੍ਹਾਂ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ, ਔਰ ਨਾਲੇ ਹੁਕਮ ਕੀਤਾ ਜਿਹੜਾ ਅੰਮ੍ਰਿਤ ਛਕੇ ਰਹਿਤ ਬਹਿਤ ਵਿੱਚ ਪੂਰਾ ਰਹੇ, ਜੀਵਨ ਦੇ ਅਸੂਲ ਜਿਹਦੇ ਉੱਚੇ ਹਨ, ਉਹ ਖਾਲਸਾ ਤੇ ਖਾਲਸਾ ਮੇਰਾ ਰੂਪ ਹੈ। ਪਰ ਖਾਲਸਾ ਉਦੋਂ ਤੱਕ ਹੈ ਜਦੋਂ ਤੱਕ ਉਹ ਸੱਚ ਤੇ ਚੱਲਦਾ ਹੈ, ਦੀਨ ਦੁਖੀਆਂ ਵਾਸਤੇ ਲੜਦਾ ਹੈ, ਜਿਹੜਾ ਜ਼ੁਲਮ ਨਹੀਂ ਕਰਦਾ, ਜ਼ੁਲਮ ਦੇ ਖਿਲਾਫ ਲੜਦਾ ਹੈ, ਭਲਾ ਕਰਦਾ ਹੈ ਔਰ ਭਲਾ ਮੰਗਦਾ ਹੈ, ਉਹ ਹੈ ਖਾਲਸਾ ਔਰ ਖਾਲਸਾ ਮੇਰਾ ਰੂਪ ਹੈ ਸਤਿਗੁਰਾਂ ਨੇ। ਖਾਲਸੇ ਪੰਥ ਦੀ ਸਾਜਨਾ ਕਰਕੇ ਫਿਰ ਇਹ ਕਹਿ ਦਿੱਤਾ ਕਿ ਇਹ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਆਪਣੇ ਆਪ ਨੂੰ ਪਿੱਛੇ ਕਰ ਲਿਆ। ਅੱਜ ਕੱਲ੍ਹ ਕੋਈ ਬੰਦਾ ਕੰਮ ਕਰੇ ਤੇ ਕਹਿੰਦਾ ਇਹ ਕੰਮ ਮੈਂ ਕੀਤਾ। ਅੱਜ ਤੇ ਵੀ ਦੇਖਦੇ ਹਾਂ ਜੇ ਕੋਈ ਕੁਝ ਬੰਦਿਆਂ ਨੂੰ ਅੰਮ੍ਰਿਤ ਛਕਾਉਣ ਦੀ ਸੇਵਾ ਕਰਦਾ ਹੈ ਤੇ ਜਗ੍ਹਾ ਜਗ੍ਹਾ ਜਾ ਕੇ ਦੱਸਦਾ ਜੀ ਮੈਂ ਇੰਨਿਆਂ ਬੰਦਿਆਂ ਨੂੰ ਅੰਮ੍ਰਿਤ ਛਕਾਇਆ। ਸੇਵਾ ਕਰਨੀ ਚੰਗੀ ਹੈ ਪਰ ਮਨ ਵਿੱਚ ਮਾਣ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬਾਂ ਵੱਲ ਤੱਕੀਏ ਤੇ ਸਤਿਗੁਰ ਕਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਖਾਲਸਾ ਵਾਹਿਗੁਰੂ ਦਾ ਹੈ ਔਰ ਫਤਿਹ ਵੀ ਵਾਹਿਗੁਰੂ ਦੀ ਹੈ। ਇਨਹੀ ਕੇ ਕਿਰਪਾ ਕੀ ਸਜੇ ਹਮ ਹੈ, ਇਨਹੀ ਕੇ ਕਿਰਪਾ ਕੇ। ਆਓ ਅੱਜ ਵਿਸਾਖੀ ਦੇ ਦਿਹਾੜੇ ਆਪਾਂ ਵੀ ਸਤਿਗੁਰ ਦੇ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਰੋ ਕਿਰਪਾ, ਸਾਨੂੰ ਵੀ ਅੰਮ੍ਰਿਤ ਦਾਤ ਦਿਓ ਔਰ ਉੱਚਾ ਗੁਰਸਿੱਖੀ ਜੀਵਨ ਬਖਸ਼ੋ, ਅੰਮ੍ਰਿਤ ਦੀ ਦਾਤ ਦਿਓ ਤਾਂ ਕਿ ਅਸੀਂ ਤੁਹਾਡੇ ਪੁੱਤਰ ਔਰ ਪੁੱਤਰੀਆਂ ਬਣ ਸਕੀਏ। ਅੱਜ ਦਾ ਇਹ ਸਾਰਾ ਸਮਾਗਮ ਇਹ ਵਿਸਾਖੀ ਦੇ ਮੌਕੇ ਤੇ ਖਾਲਸੇ ਦੇ ਜਨਮ ਦਿਹਾੜੇ ਤੇ ਇਹ ਜੋ ਕੀਰਤਨ ਆਪ ਜੀ ਸਰਵਣ ਕਰ ਰਹੇ ਹੋ, ਇਹ 13 ਅਪ੍ਰੈਲ ਜਿਹੜੀ ਵਿਸਾਖੀ ਆਪਾਂ ਮਨਾਉਂਦੇ ਹਾਂ, ਵਿਸਾਖੀ ਹਰ ਸਾਲ ਮਨਾਉਂਦੇ ਹਾਂ ਪਰ ਇਹ 1994 ਦੀ ਵਿਸਾਖੀ, ਵਿਸਾਖੀ ਦੇ ਸ਼ੁਭ ਦਿਹਾੜੇ ਤੇ ਇਹ ਕੈਸਟ ਟੀ ਸੀਰੀਜ਼ ਕੰਪਨੀ ਅਤੇ ਰੰਗੀਲੇ ਰਾਗੀ ਜਥੇ ਵੱਲੋਂ ਸੰਗਤਾਂ ਦੀ ਸੇਵਾ ਵਿੱਚ ਕੈਨੇਡਾ ਵਿਖੇ ਰਿਲੀਜ਼ ਕੀਤੀ ਗਈ ਤਾਂ ਕਿ ਸਿੱਖ ਸੰਗਤਾਂ ਵਿਦੇਸ਼ਾਂ ਵਿੱਚ ਵੀ ਜਿਹੜੀਆਂ ਬੈਠੀਆਂ ਹਨ ਉਹ ਗੁਰੂ ਦਾ ਜਸ ਸਰਵਣ ਕਰਕੇ ਆਪਣਾ ਜਨਮ ਸਫਲਾ ਕਰ ਸਕਣ। ਟੀ ਸੀਰੀਜ਼ ਕੰਪਨੀ ਵੱਲੋਂ ਅਰਦਾਸਾਂ ਦੇ ਰੰਗੀਲੇ ਰਾਗੀ ਜਥੇ ਵੱਲੋਂ ਖਾਲਸੇ ਨੂੰ ਆਪਣੇ ਹੀ ਜਨਮ ਦਿਨ ਤੇ ਲੱਖ ਲੱਖ ਵਧਾਈ ਹੋਵੇ। ਇਨਹੀ ਕੀ ਕਿਰਪਾ ਕੀ ਸਜੇ ਹਮ ਹੈ, ਇਨਹੀ ਕੀ ਕਿਰਪਾ ਕੀ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਪਰੇ, ਨਹੀਂ ਮੋਸੋ ਗਰੀਬ ਕਰੋਰ ਪਰੇ, ਮੋਸੋ ਗਰੀਬ ਮੋਸੋ ਗਰੀਬ ਮੋਸੋ ਗਰੀਬ ਕਰੋਰ ਪਰੇ, ਇਨਹੀ ਕੀ ਕਿਰਪਾ ਸਜੇ ਹਮ ਹੈ, ਇਨਹੀ ਕੀ ਕਿਰਪਾ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਪਰੇ, ਸੋ ਗਰੀਬ ਕਰੋਰ ਪਰੇ, ਮੋਸੋ ਗਰੀਬ ਮੋਸੋ ਗਰੀਬ ਮੋਸੋ ਗਰੀਬ ਕਰੋਰ ਪਰੇ, ਇਨਹੀ ਕੀ ਕਿਰਪਾ ਕੀ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਪਰੇ, ਨਹੀਂ ਮੋਸੋ ਗਰੀਬ ਕਰੋਰ ਪਰੇ, ਮੋਸੋ ਗਰੀਬ ਮੋਸੋ ਗਰੀਬ ਮੋਸੋ ਗਰੀਬ ਕਰੋਰ ਪਰੇ, ਇਨਹੀ ਕੀ ਕਿਰਪਾ ਕੀ ਸਜੇ ਹਮ ਹੈ।